ਇਹ ਆਕਾਸ਼ਵਾਣੀ ਜਲੰਧਰ ਏ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਖਾਸ ਖਬਰਾਂ। ਅੰਤਰ ਮੰਤਰਾਲਾ ਕਮੇਟੀ ਹੜ੍ਹਾਂ ਪ੍ਰਭਾਵਿਤ ਸਿੱਕਮ ਚ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਮਦਦ ਮੁਹੱਈਆ ਕਰਨ ਲਈ ਅੱਜ ਉਥੇ ਦਾ ਦੌਰਾ ਕਰੇਗੀ। ਮੌਤਾਂ ਦੀ ਗਿਣਤੀ ਵੱਧ ਕੇ 30 ਹੋ ਗਈ ਏ ਅਤੇ 81 ਲੋਕ ਹਾਲਾਂ ਵੀ ਲਾਪਤਾ ਨੇ। ਜੀਐਸਟੀ ਕੌਂਸਲ ਦਾ ਕਹਿਣਾ ਕਿ ਕਰਦਾਤਾ ਪਿਛਲੇ ਮਾਲੀ ਸਾਲ ਲਈ ਮੰਗ ਆਦੇਸ਼ਾਂ ਖਿਲਾਫ਼ ਅਪੀਲਾਂ ਅਗਲੇ ਸਾਲ ਜਨਵਰੀ ਤੱਕ ਦਾਇਰ ਕਰ ਸਕਦੇ ਨੇ। ਭਾਰਤੀ ਹਵਾਈ ਫੌਜ ਅੱਜ ਆਪਣੇ 91ਵੀਂ ਵਰੇਗੰਢ ਮੌਕੇ ਆਪਣੇ ਨਵੇਂ ਝੰਡੇ ਦਾ ਖੁਲਾਸਾ ਕਰੇਗੀ। ਇਜ਼ਰਾਈਲ ਉਪਰ ਹਮਾਸ ਦੇ ਹਮਲੇ ਚ 250 ਲੋਕ ਮਾਰੇ ਗਏ ਨੇ। ਇਜ਼ਰਾਈਲ ਨੇ ਜਵਾਬੀ ਕਾਰਵਾਈ ਚ ਆਪਰੇਸ਼ਨ ਸਵਾਰਡਸ ਆਫ ਆਇਰਨ ਸ਼ੁਰੂ ਕੀਤਾ। ਪ੍ਰਧਾਨ ਮੰਤਰੀ ਮੋਦੀ ਦਾ ਕਹਿਣੈ ਕਿ ਭਾਰਤ ਮੁਸ਼ਕਿਲ ਦੀ ਇਸ ਘੜੀ ਚ ਇਜ਼ਰਾਈਲ ਦੇ ਨਾਲ ਖੜਾ ਹੈ। ਅਫਗਾਨਿਸਤਾਨ ਵਿਚ 6.3 ਸ਼ਕਤੀ ਦੇ ਭੁਚਾਲ ਚ ਘੱਟੋ ਘੱਟ 120 ਲੋਕ ਮਾਰੇ ਗਏ ਨੇ ਤੇ ICC ਵਿਸ਼ਵ ਕੱਪ ਵਿਚ ਭਾਰਤ ਦਾ ਚੇਨਈ ਚ ਆਸਟ੍ਰੇਲੀਆ ਨਾਲ ਮੁਕਾਬਲਾ ਹੋਵੇਗਾ। ਕੱਲ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਨੇ ਗੰਗਟੋਕ ਦੇ ਤਾਸ਼ੀਲਿੰਗ ਸਕੱਤਰੇਤ ਵਿਚ ਸਿੱਕਮ ਦੇ ਮੁੱਖ ਸਕੱਤਰ ਵਿਭਾਗਾਂ ਫੌਜ ITBP BRO NHIDCL ਅਤੇ NHPC ਨਾਲ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮਿਸ਼ਰਾ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਕਮ ਦੀ ਸਥਿਤੀ ਤੇ ਨੇੜਿਓ ਨਜ਼ਰ ਰੱਖ ਰਹੀ ਏ ਅਤੇ ਸੂਬੇ ਲਈ ਹਰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਏ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਸਿੱਕਮ ਦੇ ਮੁੱਖ ਮੰਤਰੀ ਨਾਲ ਲਗਾਤਾਰ ਸੰਪਰਕ ਵਿਚ ਨੇ। ਉਨਾਂ ਦਸਿਆ ਕਿ ਕੇਂਦਰ ਸਰਕਾਰ ਨੇ 5 ਮੰਤਰਾਲਿਆਂ ਖੇਤੀਬਾੜੀ, ਸੜਕੀ ਆਵਾਜਾਈ ਤੇ ਸ਼ਾਹਰਾਹ, ਜਲ ਸ਼ਕਤੀ, ਊਰਜਾ ਤੇ ਖਜ਼ਾਨਾ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਇਕ ਅੰਤਰ ਮੰਤਰਾਲਾ ਕਮੇਟੀ ਦਾ ਗਠਨ ਕੀਤੈ। ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ, ਨੁਕਸਾਨ ਦਾ ਜਾਇਜ਼ਾ ਲੈਣ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਕਮੇਟੀ ਅੱਜ ਤੋਂ ਸਿੱਕਮ ਦਾ ਦੌਰਾ ਕਰੇਗੀ। ਸ੍ਰੀ ਮਿਸ਼ਰਾ ਨੇ ਦਸਿਆ ਕਿ ਕੇਂਦਰ ਸਰਕਾਰ ਨੇ 2023-24 ਲਈ NDRF ਅਤੇ SDRF ਲਈ ਅਲਾਟ ਕੀਤੇ ਬਜਟ ਦੀ ਅਗਾਉਂ ਮਨਜ਼ੂਰੀ ਦੇ ਦਿੱਤੀ ਏ ਤਾਂ ਜੋ ਸੂਬੇ ਨੂੰ ਤੁਰੰਤ ਬਚਾਅ, ਰਾਹਤ ਅਤੇ ਬਹਾਲੀ ਲਈ ਸਮਰੱਥ ਬਣਾਇਆ ਜਾ ਸਕੇ। ਉਨਾਂ ਭਰੋਸਾ ਦਵਾਇਆ ਕਿ ਕੇਂਦਰ ਸਰਕਾਰ ਸਿੱਕਮ ਵਿਚ ਸਥਿਤੀ ਆਮ ਵਾਂਗ ਬਹਾਲ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨਾਂ ਨੇ ਰਾਜ ਸਰਕਾਰ ਦੇ ਅਧਿਕਾਰੀਆਂ ਨੂੰ ਬੁਨਿਆਦੀ ਢਾਂਚੇ ਦੇ ਮੁੜ ਨਿਰਮਾਣ ਲਈ ਥੋੜੇ ਸਮੇਂ ਅਤੇ ਲੰਮੇ ਸਮੇਂ ਦੀਆਂ ਯੋਜਨਾਵਾਂ ਤਿਆਰ ਕਰਨ ਦੀ ਅਪੀਲ ਕੀਤੀ ਏ। ਉਧਰ ਸਿੱਕਮ ਦੀ ਆਫਤਾਂ ਸਮੇਂ ਪ੍ਰਬੰਧ ਬਾਰੇ ਰਾਜ ਅਥਾਰਟੀ SSDMA ਨੇ 4 ਅਕਤੂਬਰ ਨੂੰ ਤੀਸਤਾ ਦਰਿਆ ਖੇਤਰ ਵਿਚ ਅਚਾਨਕ ਆਏ ਹੜ੍ਹਾਂ ਕਰਕੇ ਉੱਤਰੀ ਸਿੱਕਮ ਵਿਚ ਲੋਨਾਕ ਝੀਲ ਵਿਚ ਆਏ ਹੜ੍ਹਾਂ ਕਾਰਨ 9 ਫੌਜੀ ਜਵਾਨਾਂ ਸਮੇਤ 30 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਏ ਤੇ ਨਾਲ ਹੀ 81 ਲੋਕ ਲਾਪਤਾ ਨੇ। ਹੁਣ ਤੱਕ 2563 ਲੋਕਾਂ ਨੂੰ ਬਚਾਇਆ ਗਿਐ। ਤੀਸਤਾ ਦਰਿਆ ਵਿਚ ਅਚਾਨਕ ਹੜ੍ਹ ਆਉਣ ਕਾਰਨ 13 ਪੁਲ ਰੁੜ ਗਏ ਨੇ। 52ਵੀਂ GST ਕੌਂਸਲ ਨੇ ਕੱਲ ਇਕ ਆਮ ਮਾਫ਼ੀ ਸਕੀਮ ਲਿਆਂਦੀ ਏ ਜਿਸ ਵਿਚ ਕਰਦਾਤਾਵਾਂ ਨੂੰ ਟੈਕਸ ਅਫਸਰਾਂ ਵੱਲੋਂ ਮਾਰਚ 2023 ਤੱਕ ਪਾਸ ਕੀਤੇ ਗਏ ਮੰਗ ਦੇ ਆਦੇਸ਼ਾਂ ਦੇ ਸਬੰਧ ਵਿਚ ਅਪੀਲਾਂ ਦਾਇਰ ਕਰਨ ਲਈ 31 ਜਨਵਰੀ 2024 ਤੱਕ ਦਾ ਸਮਾਂ ਦਿੱਤਾ ਗਿਐ। GST ਕਾਨੂੰਨ ਮੁਤਾਬਿਕ ਜਿਨ੍ਹਾਂ ਤੇ ਜਾਇਜ਼ਾ ਲਿਆ ਗਿਐ ਉਹ ਟੈਕਸ ਲਾਉਣ ਦੇ ਸਬੰਧ ਵਿਚ ਜਾਇਜ਼ਾ ਲੈਣ ਵਾਲੇ ਆਦੇਸ਼ ਖਿਲਾਫ਼ 3 ਮਹੀਨਿਆਂ ਅੰਦਰ ਅਪੀਲ ਦਾਇਰ ਕਰ ਸਕਦੇ ਨੇ। ਇਕ ਹੋਰ ਉਠਾਏ ਗਏ ਕਦਮ ਵਿਚ GST ਕੌਂਸਲ ਨੇ GST ਨਿਯਮਾਂ ਵਿਚ ਤਰਮੀਮ ਕੀਤੀ ਏ ਜਿਸ ਮੁਤਾਬਿਕ ਆਰਜ਼ੀ ਤੌਰ ਤੇ ਜ਼ਬਤ ਕੀਤੀ ਗਈ ਸੰਪਤੀ ਨੂੰ 1 ਸਾਲ ਪੂਰਾ ਹੋਣ ਦੇ ਬਾਅਦ ਛੱਡ ਦਿੱਤਾ ਜਾਏਗਾ। ਆਪਣੀ 91ਵੀਂ ਵਰੇਗੰਢ ਦੇ ਮੌਕੇ ਤੇ ਭਾਰਤੀ ਹਵਾਈ ਫੌਜ ਏਅਰਫੋਰਸ ਸਟੇਸ਼ਨ ਬੁਮਰੌਲੀ ਵਿਖੇ ਰਸਮੀ ਪਰੇਡ ਲਈ ਅਤੇ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਆਰਡੀਨੈਂਸ ਡਿਪੋ ਫੋਰਟ ਦੇ ਨੇੜੇ ਸੰਗਮ ਖੇਤਰ ਵਿਚ ਹਵਾਈ ਵਿਖਾਲਾ ਕਰਨ ਲਈ ਤਿਆਰ ਏ। ਰਾਜਪਾਲ ਆਨੰਦੀਬੇਨ ਪਟੇਲ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਰਾਜ ਦੇ ਸਨਅਤੀ ਵਿਕਾਸ ਮੰਤਰੀ ਨੰਦ ਗੋਪਾਲ ਗੁਪਤਾ ਨੰਦੀ, ਚੀਫ਼ ਆਫ਼ ਏਅਰ ਸਟਾਫ਼ ਏਅਰ ਚੀਫ਼ ਮਾਰਸ਼ਲ VR ਚੌਧਰੀ, ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਹਵਾਈ ਫੌਜ ਦੀ ਕੇਂਦਰੀ ਕਮਾਨ ਦੇ ਜਨਰਲ ਅਫਸਰ ਇਨ ਕਮਾਂਡ ਏਅਰ ਮਾਰਸ਼ਲ RGK ਕਪੂਰ ਅਤੇ ਹੋਰ ਪਤਵੰਤੇ ਵੀ ਇਸ ਮੌਕੇ ਸ਼ੋਭਾ ਵਧਾਉਣਗੇ। ਸਾਡੇ ਪੱਤਰ ਪ੍ਰੇਰਕ ਨੇ ਖ਼ਬਰ ਦਿੱਤੀ ਏ ਕਿ ਭਾਰਤੀ ਹਵਾਈ ਫੌਜ ਅੱਜ ਹਵਾਈ ਫੌਜ ਦਿਵਸ ਪਰੇਡ ਵਿਚ ਆਪਣੇ ਨਵੇਂ ਝੰਡੇ ਦਾ ਖੁਲਾਸਾ ਕਰੇਗੀ। ਪਹਿਲੀ ਵਾਰ ਔਰਤ ਅਗਨੀਵੀਰਾਂ ਦੀ ਇਕ ਬਟਾਲੀਅਨ ਵੀ ਪਰੇਡ ਵਿਚ ਹਿੱਸਾ ਲਏਗੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਕੱਲ ਮੱਧ ਪੂਰਬ ਵਿਚ ਘਟਨਾਵਾਂ ਦੇ ਵੱਡੇ ਘਟਨਾਕ੍ਰਮ ਵਿਚ ਫਲਸਤੀਨੀ ਅੱਤਵਾਦੀ ਸਮੂਹ ਹਮਾਸ ਨੇ ਦੱਖਣੀ ਅਤੇ ਮੱਧ ਇਜ਼ਰਾਈਲ ਵਿਚ ਰਾਕਟਾਂ ਨਾਲ ਗੋਲਾਬਾਰੀ ਕਰਕੇ ਹੈਰਾਨੀਜਨਕ ਵੱਡੇ ਪੱਧਰ ਤੇ ਹਮਲਾ ਕੀਤਾ ਜਿਸ ਵਿਚ ਘੱਟੋ ਘੱਟ 150 ਲੋਕ ਮਾਰੇ ਗਏ ਤੇ 1100 ਹੋਰ ਜ਼ਖਮੀ ਹੋ ਗਏ। ਹਮਲਿਆਂ ਤੇ ਪਹਿਲੀ ਪ੍ਰਤੀਕਿਰਿਆ ਵਿਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਜੰਗ ਵਿਚ ਹੈ ਤੇ ਕਿਹਾ ਕਿ ਇਸ ਨੂੰ ਜਿੱਤਣਗੇ। ਇਜ਼ਰਾਈਲ ਦੇ ਰਾਸ਼ਟਰਪਤੀ ਇਸਹਾਕ ਹਰਜੋਗ ਨੇ ਵੀ ਹਮਾਸ ਨੂੰ ਅੱਤਵਾਦੀ ਫੌਜ ਦਸਦੇ ਹੋਏ ਇਸ ਤੇ ਹਮਲਾ ਬੋਲਿਆ ਤੇ ਈਰਾਨ ਤੇ ਅੱਤਵਾਦੀ ਹਮਲਿਆਂ ਦੀ ਹਮਾਇਤ ਕਰਨ ਦਾ ਦੋਸ਼ ਵੀ ਲਾਇਆ। ਘਾਤਕ ਹਮਲਿਆਂ ਦੇ ਜਵਾਬ ਵਿਚ ਇਜ਼ਰਾਈਲ ਨੇ ਆਪਰੇਸ਼ਨ ਸਵਾਰਡਸ ਆਫ ਆਇਰਨ ਸ਼ੁਰੂ ਕੀਤਾ ਜਿਸ ਵਿਚ ਇਜ਼ਰਾਈਲੀ ਹਵਾਈ ਫੌਜ ਨੇ ਗਾਜ਼ਾ ਪੱਟੀ ਵਿਚ ਹਮਾਸ ਨਾਲ ਸਬੰਧਿਤ ਸਾਰਾ ਫੌਜੀ ਕੰਪਲੈਕਸਾਂ ਅਤੇ ਚਾਰ ਸੰਚਾਲਨ ਕਮਾਂਡ ਕੇਂਦਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਵਾਈ ਹਮਲੇ ਸ਼ੁਰੂ ਕੀਤੇ ਜਿਸ ਵਿਚ 230 ਤੋਂ ਵੱਧ ਲੋਕ ਮਾਰੇ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਜ਼ਰਾਈਲ ਨਾਲ ਇਕਜੁੱਟਤਾ ਪ੍ਰਗਟਾਈ ਏ ਅਤੇ ਕਿਹਾ ਕਿ ਭਾਰਤ ਦੇ ਵਿਚਾਰ ਅਤੇ ਪ੍ਰਾਰਥਨਾਵਾਂ ਬੇਕਸੂਰ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਇਜ਼ਰਾਈਲ ਵਿਚ ਅੱਤਵਾਦੀ ਹਮਲਿਆਂ ਦੀ ਖ਼ਬਰ ਨਾਲ ਡੂੰਘੇ ਸਦਮੇ ਚ ਨੇ। ਉਨ੍ਹਾਂ ਨੇ ਵਿਚਾਰ ਅਤੇ ਪ੍ਰਾਰਥਨਾਵਾਂ ਬੇਕਸੂਰ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਨੇ। ਭਾਰਤ ਇਸ ਔਖੀ ਘੜੀ ਵਿਚ ਇਜ਼ਰਾਈਲ ਦੇ ਨਾਲ ਇਕਜੁੱਟਤਾ ਨਾਲ ਖੜਾ ਏ। ਭਾਰਤ ਨੇ ਇਜ਼ਰਾਈਲ ਵਿਚ ਆਪਣੇ ਨਾਗਰਿਕਾਂ ਨੂੰ ਹਮਾਸ ਦੇ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਚੌਕਸ ਰਹਿਣ ਅਤੇ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ। ਇਜ਼ਰਾਈਲ ਵਿਚ ਭਾਰਤੀ ਦੂਤਾਵਾਸ ਨੇ ਲੋਕਾਂ ਨੂੰ ਸਾਵਧਾਨੀ ਵਰਤਣ, ਬੇਲੋੜੀ ਆਵਾਜਾਈ ਤੋਂ ਬਚਣ ਅਤੇ ਸੁਰੱਖਿਆ ਪਨਾਹਗਾਹਾਂ ਦੇ ਨੇੜੇ ਰਹਿਣ ਦੀ ਅਪੀਲ ਕੀਤੀ ਏ। ਐਮਰਜੈਂਸੀ ਦੀ ਸਥਿਤੀ ਵਿਚ ਦੂਤ ਘਰ ਨਾਲ 9723522674 8 ਤੇ ਸੰਪਰਕ ਕੀਤਾ ਜਾ ਸਕਦੈ ਅਤੇ consul.telaviv@mea.gov.in ਤੇ ਸੁਨੇਹਾ ਵੀ ਭੇਜਿਆ ਜਾ ਸਕਦਾ ਹੈ। ਇਸ ਦੌਰਾਨ ਫਲਸਤੀਨ ਵਿਚ ਭਾਰਤ ਦੇ ਪ੍ਰਤੀਨਿਧ ਦਫ਼ਤਰ ਨੇ ਰਾਮੱਲਾ ਵਿਚ ਸਾਰੇ ਭਾਰਤੀ ਨਾਗਰਿਕਾਂ ਨੂੰ ਐਮਰਜੈਂਸੀ ਦੀ ਸਥਿਤੀ ਵਿਚ ਜਾਂ ਕਿਸੇ ਸਹਾਇਤਾ ਦੀ ਲੋੜ ਪੈਣ ਤੇ ਦਫ਼ਤਰ ਨਾਲ ਸਿੱਧਾ ਸੰਪਰਕ ਕਰਨ ਲਈ ਕਿਹਾ ਏ। ਪ੍ਰਤੀਨਿਧ ਦਫ਼ਤਰ ਨੇ 24 ਘੰਟੇ ਦੀ ਐਮਰਜੈਂਸੀ ਹੈਲਪਲਾਈਨ ਵੀ ਪ੍ਰਦਾਨ ਕੀਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਫਲਸਤੀਨ ਵਿਚ ਭਾਰਤ ਦੇ ਪ੍ਰਤੀਨਿਧ ਦਫ਼ਤਰ ਨੇ ਕਿਹੈ ਕਿ ਮੌਜੂਦਾ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਫਲਸਤੀਨ ਵਿਚ ਭਾਰਤੀ ਨਾਗਰਿਕ 24 ਘੰਟੇ ਦੀ ਐਮਰਜੈਂਸੀ ਹੈਲਪਲਾਈਨ ਤੇ ਐਮਰਜੈਂਸੀ ਜਾਂ ਲੋੜੀਂਦੀ ਸਹਾਇਤਾ ਦੀ ਕਿਸੇ ਵੀ ਸਥਿਤੀ ਨੂੰ ਹੱਲ ਕਰਨ ਲਈ ਸਿੱਧੇ ਭਾਰਤ ਦੇ ਪ੍ਰਤੀਨਿਧ ਦਫ਼ਤਰ ਨਾਲ ਸੰਪਰਕ ਕਰ ਸਕਦੇ ਨੇ। ਨੰਬਰ ਨੇ 0592916418 ਅਤੇ ਵਟਸਐਪ ਨੰਬਰ ਏ 9705929146 1। ਅਫਗਾਨਿਸਤਾਨ ਵਿਚ ਇਰਾਨ ਦੀ ਸਰਹੱਦ ਨੇੜੇ ਦੇਸ਼ ਦੇ ਪੱਛਮੀ ਹਿੱਸੇ ਵਿਚ ਇਕ ਸ਼ਕਤੀਸ਼ਾਲੀ ਭੂਚਾਲ ਆਉਣ ਦੇ ਬਾਅਦ ਘੱਟੋ ਘੱਟ 120 ਲੋਕ ਮਾਰੇ ਗਏ ਤੇ 1000 ਜ਼ਖਮੀ ਹੋਏ ਨੇ। 6.3 ਸ਼ਕਤੀ ਦਾ ਇਹ ਭੂਚਾਲ ਸਥਾਨਕ ਸਮੇਂ ਅਨੁਸਾਰ ਕਰੀਬ 11 ਵਜੇ ਪੱਛਮੀ ਸ਼ਹਿਰ ਹੇਰਾਤ ਤੋਂ 40 ਕਿਲੋਮੀਟਰ ਤੇ ਆਇਆ। ਕਈ ਇਮਾਰਤਾਂ ਨੁਕਸਾਨੀਆਂ ਗਈਆਂ ਤੇ ਲੋਕ ਮਲਬੇ ਹੇਠਾਂ ਦੱਬੇ ਗਏ ਤੇ ਇਸ ਦੇ ਬਾਅਦ ਵੀ 3 ਸ਼ਕਤੀਸ਼ਾਲੀ ਝਟਕੇ ਆਏ। ਸੂਬੇ ਦੇ ਆਫਤਾਂ ਸਮੇਂ ਪ੍ਰਬੰਧ ਬਾਰੇ ਮੁਖੀ ਮੂਸਾ ਅਸ਼ਾਰੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਹੁਣ ਤੱਕ 1000 ਤੋਂ ਵੱਧ ਔਰਤਾਂ, ਬੱਚੇ, ਬਜ਼ੁਰਗ ਨਾਗਰਿਕ ਜ਼ਖਮੀ ਹੋਏ ਨੇ। ਤਕਰੀਬ 120 ਲੋਕਾਂ ਦੀਆਂ ਜਾਨਾਂ ਗਈਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਠਿੰਡਾ ਨੂੰ ਮਾਡਲ ਜ਼ਿਲ੍ਹੇ ਵਜੋਂ ਵਿਕਸਿਤ ਕਰਨ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ ਏ। ਬਠਿੰਡਾ ਵਿਖੇ ਕੱਲ੍ਹ ਵਿਧਾਇਕਾਂ ਤੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਜ਼ਿਲ੍ਹੇ ਵਿਚ ਚੱਲ ਰਹੇ ਵੱਖ ਵੱਖ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਏਗਾ ਤੇ ਮਾਲਵੇ ਦੇ ਪੂਰੇ ਦੇ ਧੁਰੇ ਵਜੋਂ ਜਾਣੇ ਜਾਂਦੇ ਇਸ ਜ਼ਿਲ੍ਹੇ ਨੂੰ ਆਉਣ ਵਾਲੇ ਮਹੀਨਿਆਂ ਵਿਚ ਮੁਕੰਮਲ ਰੂਪ ਦਿੱਤਾ ਜਾਏਗਾ। ਏਸ਼ੀਆਈ ਖੇਡਾਂ ਵਿਚ ਪੰਜਾਬ ਦੇ 33 ਖਿਡਾਰੀਆਂ ਨੇ 8 ਸੋਨੇ ਦੇ, 6 ਚਾਂਦੀ ਦੇ ਤੇ 5 ਕਾਂਸੀ ਦੇ ਤਮਗਿਆਂ ਸਮੇਤ ਕੁਲ 19 ਤਮਗੇ ਜਿੱਤ ਕੇ ਖੇਡਾਂ ਦੇ 72 ਸਾਲਾਂ ਦੇ ਇਤਿਹਾਸ ਵਿਚ ਹੁਣ ਤੱਕ ਦੀ ਬਿਹਤਰੀਨ ਕਾਰਗੁਜ਼ਾਰੀ ਦਿਖਾਉਂਦਿਆਂ ਸੂਬੇ ਦਾ ਕੌਮਾਂਤਰੀ ਖੇਡ ਨਕਸ਼ੇ ਉਤੇ ਨਾਂ ਰੌਸ਼ਨ ਕੀਤਾ ਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ ਤਮਗਾ ਜੇਤੂਆਂ ਨੂੰ ਛੇਤੀ ਹੀ ਸਾਰੇ ਖਿਡਾਰੀਆਂ ਦੇ ਦੇਸ਼ ਵਾਪਸ ਆਉਣ ਤੇ ਵਿਸ਼ੇਸ਼ ਸਮਾਗਮ ਦੌਰਾਨ ਨਕਦ ਇਨਾਮ ਨਾਲ ਸਨਮਾਨਿਤ ਕਰਨਗੇ। ਇਹ ਗੱਲ ਖੇਡ ਮੰਤਰੀ ਗੁਰਮੀਤ ਸਿੰਘ ਮੀਥੇਰ ਨੇ ਇਨ੍ਹਾਂ ਖੇਡਾਂ ਵਿਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਸਿਫਤ ਕੌਰ ਸਮਰਾ, ਤੇਜਿੰਦਰਪਾਲ ਸਿੰਘ ਤੂਰ ਤੇ ਹਰਮਿਨਲ ਵੈਂਸ ਦਾ ਫਰੀਦਕੋਟ ਦੇ ਪਟਿਆਲਾ ਵਿਖੇ ਕੱਲ੍ਹ ਸਵਾਗਤ ਤੇ ਸਨਮਾਨ ਕਰਦਿਆਂ ਕਹੀ। ਇਕ ਦਿਨਾ ਕ੍ਰਿਕਟ ਵਿਸ਼ਵ ਕੱਪ ਦੇ 5ਵੇਂ ਮੈਚ ਵਿਚ ਭਾਰਤੀ ਟੀਮ ਦਾ ਚੇਨਈ ਦੇ ਐਮ ਏ ਚਿਦੰਬਰ ਸਟੇਡੀਅਮ ਵਿਚ ਆਸਟ੍ਰੇਲੀਆ ਖਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਵਿਚ ਮੈਚ ਹੋਏਗਾ। ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 2 ਵਜੇ ਸ਼ੁਰੂ ਹੋਏਗਾ। ਆਖਿਰ ਚ ਖਾਸ ਖਬਰਾਂ ਇਕ ਵਾਰ ਫੇਰ। ਅੰਤਰ ਮੰਤਰਾਲਾ ਕਮੇਟੀ ਹੜ੍ਹਾਂ ਪ੍ਰਭਾਵਿਤ ਸਿੱਕਮ ਚ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਮਦਦ ਮੁਹੱਈਆ ਕਰਨ ਲਈ ਅੱਜ ਉਥੇ ਦਾ ਦੌਰਾ ਕਰੇਗੀ। ਮੌਤਾਂ ਦੀ ਗਿਣਤੀ ਵੱਧ ਕੇ 30 ਹੋ ਗਈ ਏ। ਜੀਐਸਟੀ ਕੌਂਸਲ ਦਾ ਕਹਿਣੈ ਕਿ ਕਰਦਾਤਾ ਪਿਛਲੇ ਮਾਲੀ ਸਾਲ ਲਈ ਮੰਗ ਆਦੇਸ਼ਾਂ ਖਿਲਾਫ਼ ਅਪੀਲਾਂ ਅਗਲੇ ਸਾਲ ਜਨਵਰੀ ਤੱਕ ਦਾਇਰ ਕਰ ਸਕਦੇ ਨੇ। ਭਾਰਤੀ ਹਵਾਈ ਫੌਜ ਅੱਜ ਆਪਣੀ 91ਵੀਂ ਵਰ੍ਹੇਗੰਢ ਮੌਕੇ ਆਪਣੇ ਨਵੇਂ ਝੰਡੇ ਦਾ ਖੁਲਾਸਾ ਕਰੇਗੀ। ਇਜ਼ਰਾਈਲ ਉਪਰ ਹਮਾਸ ਦੇ ਹਮਲੇ ਚ 250 ਲੋਕ ਮਾਰੇ ਗਏ ਨੇ। ਇਜ਼ਰਾਈਲ ਨੇ ਜਵਾਬੀ ਕਾਰਵਾਈ ਚ ਆਪਰੇਸ਼ਨ ਸਵਾਰਡਸ ਆਫ ਆਇਰਨ ਸ਼ੁਰੂ ਕੀਤਾ। ਪ੍ਰਧਾਨ ਮੰਤਰੀ ਮੋਦੀ ਦਾ ਕਹਿਣੈ ਕਿ ਭਾਰਤ ਮੁਸ਼ਕਿਲ ਦੀ ਇਸ ਘੜੀ ਚ ਇਜ਼ਰਾਈਲ ਦੇ ਨਾਲ ਖੜਾ ਤੇ ਅਫਗਾਨਿਸਤਾਨ ਚ 6.3 ਸ਼ਕਤੀ ਦੇ ਭੂਚਾਲ ਚ ਘੱਟੋ ਘੱਟ 120 ਲੋਕ ਮਾਰੇ ਗਏ ਨੇ। ਆਕਾਸ਼ਵਾਣੀ ਜਲੰਧਰ ਤੋਂ ਖਬਰਾਂ ਖਤਮ ਹੋਈਆਂ।